ਸਤਨਾਮ ਧੰਨਵਾਖੇ ਗੁਰੂ ਸਾਹਿਬ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਪਰਮ ਪੈ ਫੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਈ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਆਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਭੈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬ ਹੋਂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਹ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚਾਲਾ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੀ ਬਖਸ਼ੀਸ਼ ਦਾ ਸਦਕਾ ਪਿਛਲੇ ਦਿਨਾਂ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਗੁਰਮਤਿ ਵਿਚਾਰ ਰਾਹੀਂ ਆਪ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉੱਥੇ ਰੋਜ਼ਾਨਾ ਜੋ ਹਜ਼ੂਰ ਦਾ ਅੰਮ੍ਰਿਤ ਬਚਨ ਸਵੇਰੇ ਹੁਕਮ ਆਉਂਦਾ ਹੈ ਉਸ ਦੀ ਵਿਚਾਰ ਵੀ ਆਪਾਂ ਕਰ ਰਹੇ ਹਾਂ। ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਗੁਰਪੁਰਬ ਹੈ। ਆਪ ਸੰਗਤ ਨੂੰ ਬਹੁਤ ਬਹੁਤ ਵਧਾਈ। ਗੁਰੂ ਰਾਮਦਾਸ ਜੀ ਦਾ ਪਵਿੱਤਰ ਸ਼ਬਦ ਹੈ ਅੱਜ, ਆਓ ਆਪਾਂ ਸਮੇਂ ਵਿਚ ਰਹਿ ਕੇ ਅੱਜ, ਕਿਉਂਕਿ ਹਾਲ ਵਿਚ ਹੋਰ ਵੀ ਪ੍ਰੋਗਰਾਮ ਹੋਣੇ ਨੇ, ਇਸ ਕਰਕੇ ਮੈਂ ਯਤਨ ਕਰਾਂਗਾ ਕਿ ਜੋ ਗੁਰੂ ਰਾਮਦਾਸ ਜੀ ਨੇ ਸਾਡੀ ਝੋਲੀ ਚ ਅੱਜ ਹੁਕਮ ਰੂਪ ਬਚਨ ਪਾਇਆ ਹੈ ਇਹ ਸਤਿਗੁਰੂ ਦੀ ਅਸੀਸ ਆਪਾਂ ਲਈਏ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿਚ ਬਖਸ਼ਿਸ਼ ਕੀਤੀ, ਜੈਤ ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਜੈਤ ਸਰੀ ਰਾਗ ਹੈ ਔਰ ਚੌਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਘਰ ਪਹਿਲਾ ਹੈ ਤੇ ਗੁਰੂ ਜੀ ਨੇ ਇੱਥੇ ਸ਼ਬਦ ਲਿਖਿਆ ਚੌਪਦੇ। ਇਹ ਮੈਂ ਬੇਨਤੀ ਕਰਾਂਗਾ ਵੀ ਆਮ ਤੌਰ ਤੇ ਕਾਹਲੀ ਵਿਚ ਜਦ ਤੁਸੀਂ ਆਮ ਬੋਲਚਾਲ ਵਿਚ ਬੋਲਨੇ ਆ ਨਾ ਜੀ, ਕਈ ਵਾਰੀ ਵਿਚੋਂ ਸ਼ਬਦ ਅਸੀਂ ਘੱਟ ਧੁਨੀ ਨਾਲ ਉਚਾਰਨ ਕਰਨੇ ਆ ਜਿਵੇਂ ਚੌਪਦੇ, ਪਰ ਦੇਖੋ ਨਹੀਂ ਪਿਆਰਿਓ ਇੱਥੇ ਊੜੇ ਨੂੰ ਔਂਕੜ ਲੱਗੀ ਹੈ, ਇਹਦਾ ਪਾਠ ਚੌਪਦੇ ਹੀ ਕਰਨਾ ਹੈ। ਉਸ ਊੜੇ ਨੂੰ ਹੋੜੇ ਚ ਨਹੀਂ ਬੋਲਣਾ, ਚੌਪਦੇ ਤੇ ਚੌਪਦੇ। ਇੱਥੇ ਸਤਿਗੁਰਾਂ ਨੇ ਚੱਚੇ ਤੋਂ ਬਾਅਦ ਊੜਾ ਔਂਕੜ ਲਾਈਏ, ਜੇ ਮੰਨ ਲਓ ਪਦੇ ਨੂੰ ਤੇ ਚਾਉ ਨੂੰ ਵੱਖਰਾ ਵੱਖਰਾ ਪਾਠ ਕਰਾਂਗੇ ਤੇ ਫਿਰ ਆਪਾਂ ਊੜਾ ਪੂਰਾ ਬੋਲਨੇ ਹਾਂ। ਚੌਪਦੇ ਇਹਦਾ ਮਤਲਬ ਜਿਹੜਾ ਆਪ ਜੀ ਸ਼ਬਦ ਪੜਨ ਲੱਗੇ ਹੋ ਇਹ ਚਾਰ ਪਦਿਆਂ ਦਾ ਸ਼ਬਦ ਹੈ। ਫਿਰ ਬੇਨਤੀ, ਤੁਕਾਂ ਇਹਨਾਂ ਦਾ ਸਮੂਹ ਪਦਾ ਹੁੰਦਾ ਹੈ। ਥੋੜਾ ਜਿਹਾ ਸਮਝਣ ਲਈ, ਆਪ ਸਾਰੇ ਬਾਣੀ ਪੜਨ ਵਾਲੇ ਤਕਰੀਬਨ ਗੁਰਸਿੱਖ ਬੈਠੇ ਹੋ, ਸਿਰਫ ਵਿਆਖਿਆ ਦੇ ਲਿਹਾਜ਼ ਨਾਲ ਮੈਂ ਅਰਜ਼ ਕਰਾਂਗਾ ਭਾਵਾਂ ਕਿ ਇਸ ਪਵਿੱਤਰ ਬਚਨ ਵਿਚ ਜੇ ਅਸੀਂ ਪਦੇ ਦੇਖੀਏ ਤੇ ਚਾਰ ਪਦਿਆਂ ਤੋਂ ਇਲਾਵਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਦੋ ਰਹਾਉ ਦੀਆਂ ਤੁਕਾਂ ਵੀ ਰੱਖੀਆਂ ਨੇ, ਪਰ ਉਸ ਦੀ ਗਿਣਤੀ ਨਹੀਂ ਵਿਚ ਕੀਤੀ। ਪਦਾ ਹੁੰਦਾ ਤੁਕਾਂ ਦਾ ਸਮੂਹ, ਚੌਪਦੇ, ਦੋ ਪਦੇ ਵੀ ਸਤਿਗੁਰੂ ਨੇ ਸ਼ਬਦ ਵਰਤਿਆ ਹੈ। ਹੁਣ ਜਿਵੇਂ ਅਸੀਂ ਸੁਖਮਨੀ ਸਾਹਿਬ ਪੜ੍ਹਨੇ ਆ ਜੀ, ਇਹ ਆਪ ਸਭ ਨੂੰ ਪਤਾ ਵੀ 24 ਸਲੋਕ ਤੇ 24 ਅਸ਼ਟਪਦੀਆਂ ਨੇ, ਇੱਕ ਇੱਕ ਅਸ਼ਟਪਦੀ ਵਿਚ 8-8 ਪਦੇ ਨੇ ਤੇ ਇੱਕ ਇੱਕ ਪਦੇ ਵਿਚ ਸਤਿਗੁਰਾਂ ਨੇ 10-10 ਤੁਕਾਂ ਰੱਖੀਆਂ ਨੇ। आप पढ़ो एक अष्टपदी विच 80 तुकां ने। उत्थे मैं सिर्फ इस करके बेनती कर रहा जदों 10 तुकां समाप्त हुंदियां ने ते एक पदा हो जांदा है। इस करके पदे और तुक विच तुक चलो आम शब्दावली च मैं वरता एक पंक्ति नूं आपां तुक कहिंदे आ ते गुरु साहिब ने इशारे भी कीते आ बाणी च ते तुकी चौ तुकी हजूर ने दो तुकी उथे इशारे कर दिंदे आ भाई ए जिहड़ा पदा है ए चार चार तुकां दा चार चार पंक्तियां दा आवेगा। उंज जिहड़े पंथ सात संथिया लैंदे पाठी सिंह ने जदों दो तुके चौ तुके आउंदे ने लै बड़ी सोहणी बन जांदी है। जिथे ते तुके आउंदे ने ना तीन उथे कई वारी बंदे तो उह लै नहीं बनदी पर सूझवान पाठी उहदी जरूर बनांदे ने। ए चार पदियां दा शब्द है एक ओवंकार सतगुरु प्रसाद ए मंगल कैसी रोज पढ़ रहे हैं परमात्मा एक वाहगुरु एक है उस एक जैसा होर कोई एक नहीं ते सतगुरु दी कृपा नालू दी प्राप्ति है। आरंभ है मेरा है, ही आरा है मेरा दे रारे नू दुलावा जरूर बोलनिया ते ही आरा है एदे भी रारे ते दुलावा ने मेरा ही आरा है एदा अर्थ हो गया मेरा खिरदा। बाणी च रिदा शब्द भी आया है खिरदा शब्द भी आया है ही है शब्द भी आया है ते ही आरा है भी सतगुरां ने वरत्या अर्थ इको ही खिरदा मेरा ही आरा है मेरे खिरदे विच रतन नाम हर बसिया। रतन नाम एदा अर्थ करांगे नाम रतन अर्थ इउं हो जाणगे जी जिवें आ रतन हीरे मोती नहीं हुंदे ओ कीमती होण करके सतगुरां ने बहुत थावां ते शब्द नूं नाम नूं बाणी नूं मोती हीरियां नाल तुलना दित्ती है। जिवें आप जी इक पाठ करदे हो सतगुरु जी दी अमृत बाणी विच गुर का शब्द रतन है हीरे जित जड़ाओ पर एक पासे इहनूं मायावी तरीके नाल गुरु कहणगे बिनसन खार पर ओ कीमती लोकां दी नजर च होण करके सतगुरु समझा रहे ने जिवें रतन कीमती है परमात्मा दा नाम कीमती है मेरे खिरदे दे विच नाम रतन हीरा जिहड़ा है हीरा ए बस गया नाम कदों जी गुर हाथ धरियो मेरा माथा। इथे पाठ धरियो नहीं आप नूं पता ऊड़ा खुला है धरियो थोड़ा जा लमका के पाठ करना धरियो ते फिर ऊड़ा बंद होना चाहिदा सी। मेरा हीरा है मेरे गिरदे विच नाम रूपी कीमती रतन नाम रतन वस गया पर कदों गुर जदों पूरे सत गुरु ने हाथ आदर ते हथ धरियो धरियो दर ते रखना ते किथे जी मेरा माथा लफज है मथा आपां पढ़ांगे अर्थ करांगे मथा माथा जिन्हों माथा भी बाणी शब्द आया है। मेरे हिरदे विच नाम रतन वस गया पर उदों जदों समर्थ सतगुरु ने मेरे सिर दे उत्ते हथ रख दिता। इस तुक दी थोड़े जे अर्थ आपां करांगे जदों असीं गुरु ग्रंथ साहिब दी बाणी पढ़ने आ ना जी आप सब नूं पता है बाणी च हथ सिर ते रखण दा बड़ी वारी जिक्र आया है जिवें असीं पाठ करने चतुर दिशा कीनो बल अपना सिर ऊपर कर धारियो कर दर ते हथ। अज मेरे मन से भी गुरु रामदास अपना निजी तजर्बा दस रहे ते भट्टा ने दो सवैये उन्हां दे खास करके उंज तां 60 सवैये ने गुरु रामदास दी सिफत जिस दिन मैं कहा सी दो सवैये कि सच्ची मुची धन गुरु अमरदास समर्थ दाते ने अपना हथ जदों गुरु रामदास दे सिर ते रखिया अंदर नाम दा कीमती हीरा प्रगट हो गया। क्यों जी आम तौर ते लोग कहणगे हथ की जी हथ विच की है जदों जिन्हां ने गुरु अमरदास दे दर्शन कीते उन्हां दी बाणी ते यकीन करिए ना इतिहास नूं छड्ड दिओ इतिहास नूं आपां तर्क करके कह दे नहीं जी इह ते एवें ख्याली उड़ारियां ने। भट्ट साहिब कहिं वचन करदे आ बारज कर दाहणा सिद्ध सनमुख मुख जो है ये गुरु अमरदास की सिवत वे सवैया है। बारिज बारिज का लफ्ज ही अर्थ हुंदा कमल का फुल जिन्हों पद्म कहिंदे आ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭੱਟ ਕਹਿੰਦੇ ਆ ਗੁਰੂ ਅਮਰਦਾਸ ਦੇ ਹੱਥ ਵਿਚ ਸੱਜੇ ਹੱਥ ਵਿਚ ਦਾਹਣੇ ਦਰ ਤੇ ਸੱਜਾ ਹੱਥ ਉਨ੍ਹਾਂ ਦੇ ਸੱਜੇ ਹੱਥ ਦੇ ਵਿਚ ਕਮਲ ਦਾ ਫੁੱਲ ਹੈ ਬਾਰਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋਵੇ ਆ ਜਿਹੜੀਆਂ ਸਿੱਧੀਆਂ ਪਿੱਛੇ ਲੋਕ ਚਿਲੀਏ ਕੱਟਦੇ ਫਿਰਦੇ ਆ ਉਹ ਸਿੱਧੀਆਂ ਗੁਰੂ ਅਮਰਦਾਸ ਦੇ ਮੂੰਹ ਵੱਲ ਦੇਖਦੀਆਂ ਨੇ ਕਿ ਅਸੀਂ ਤੇਰੀਆਂ ਦਾਸੀਆਂ ਵਾਂ ਸਾਡੇ ਤੋਂ ਕੋਈ ਸੇਵਾ ਤਾਂ ਲਓ ਪਰ ਸਿੱਖੀ ਦਾ ਮਾਰਗ ਇਹ ਨਹੀਂ ਕਿਉਂਕਿ ਰਿੱਧ ਸਿੱਧ ਅਵਰਾ ਸਾਧ ਇਹ ਨਾਮ ਦਾ ਰਸ ਨਹੀਂ ਆਉਣ ਦਿੰਦੀਆਂ ਪ੍ਰਭਤਾ ਆ ਜਾਂਦੀ ਏ ਪੈਸਾ ਆ ਜਾਂਦਾ ਹੈ ਕਿਉਂਕਿ ਮਟੀਰੀਅਲ ਵਾਲੇ ਲੋਕ ਆਉਣ ਲੱਗ ਪੈਂਦੇ ਆ ਮੇਰਾ ਆਹ ਕੰਮ ਹੋ ਜਾਏ ਆਹ ਹੋ ਜਾਏ ਪਰ ਪਿਆਰਿਓ ਨਹੀਂ ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕੇ ਉਚੀਤ ਮੰਜ਼ਿਲ ਨਹੀਂ ਮਿਲਦੀ ਗੁਰੂ ਅਮਰਦਾਸ ਦਾ ਹੱਥ ਕਹਿੰਦੇ ਸੱਜੇ ਹੱਥ ਵਿਚ ਪਦਮਕ ਹੈ ਤੇ ਸਿੱਧੀਆਂ ਉਨ੍ਹਾਂ ਦਾ ਮੂੰਹ ਦੇਖਦੀਆਂ ਨੇ ਮੁੱਖ ਦੇਖਦੀਆਂ ਨੇ ਕੁਝ ਬੋਲੋ ਬਾਰਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋਵੇ ਰਿੱਧ ਬਸੈ ਬਾਵਾਂਗ ਬਵਾਂਗ ਦਰ ਤੇ ਖੱਬਾ ਹੱਥ ਰਿਧੀਆਂ ਖੱਬੇ ਹੱਥ ਨੇ ਮਹਾਰਾਜ ਕਹਿੰਦੇ ਜੋ ਤੀਨ ਲੋਕਾਂਤਰ ਮੁਖ ਹੈ ਜਿਨ੍ਹਾਂ ਰਿਧੀਆਂ ਸਿੱਧੀਆਂ ਨੇ ਤਿੰਨਾਂ ਲੋਕਾਂ ਨੂੰ ਮੋਹਿਆ ਹੋਇਆ ਸੱਚ ਏਵੇ ਗੁਰੂ ਅਮਰਦਾਸ ਦੇ ਖੱਬੇ ਸੱਜੇ ਤੁਰੀਆਂ ਫਿਰਦੀਆਂ ਨੂੰ ਪਰਵਾਹ ਹੀ ਨਹੀਂ ਕਰਦੇ ਗੁਰੂ ਅਮਰਦਾਸ ਨੂੰ ਮੁੰਦੀਆਂ ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਇਹਦਾ ਮਤਲਬ ਇਸ਼ਾਰਾ ਕਰ ਰਿਹਾ ਗੁਰੂ ਅਮਰਦਾਸ ਦੀ ਬਖਸ਼ਿਸ਼ ਦਾ ਹੁਣ ਜਦੋਂ ਗੁਰੂ ਅਮਰਦਾਸ ਦੇ ਦਰਸ਼ਨ ਕਰਦੇ ਆ ਭੱਟ ਸਾਹਿਬ ਕਿਉਂਕਿ ਸਿਰਫ ਅੱਜ ਮੇਰੇ ਗੁਰੂ ਨੇ ਹੱਥ ਰੱਖਿਆ ਮੈਂ ਇੰਨੀ ਕੀ ਗੱਲ ਕਰਨੀ ਹੈ ਇੱਕ ਉਨ੍ਹਾਂ ਦਾ ਸਵਈਆ ਹੈ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਤ ਸਿੱਧ ਕੋ ਬਿਧ ਮਿਲਾਇਓ ਪੂਰਨ ਪੋ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹੰਗ ਦਿਸ਼ਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ ਗਯੋ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਉਂਝ ਵੈਸੇ ਇਹ ਕੋਈ ਜ਼ਰੂਰੀ ਨੇ ਕਿ ਸੰਗਤ ਦੇ ਹਰ ਪ੍ਰਾਣੀ ਉਤੇ ਲਾਗੂ ਹੋਵੇ ਜਿਵੇਂ ਮੈਂ ਕੱਲ ਵੀ ਕਿਹਾ ਵੀ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦਾ ਪੁਰਬ ਮਨਾਇਆ ਜਾਣਾ ਕਿਸੇ ਨੇ ਲੰਗਰ ਕਿਸੇ ਨੇ ਦੀਵਾਨ ਅਸਲੀਅਤ ਇਹਵੇ ਕਿ ਪੁਰਬ ਮਨਾਉਣ ਦਾ ਫਾਇਦਾ ਤਾਂ ਹੈ ਜੇ ਖੁਦ ਸਤਿਗੁਰਾਂ ਦੀ ਬਾਣੀ ਦਾ ਪਾਠ ਕਰੀਏ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਗੁਰਮੁਖੋ ਸਮਝੋ ਹਜ਼ੂਰ ਦਾ ਪੁਰਬ ਆਪਾਂ ਮਨਾਇਆ ਇਸੇ ਤਰ੍ਹਾਂ ਜਿਹੜੇ ਪੰਜ ਪਾਤਸ਼ਾਹਾਂ ਦੇ ਸਿਫਤ ਵਿਚ ਸਵਈਏ ਨੇ ਨਾ ਇਹ ਮੇਰੀ ਇਕ ਨਿੱਜੀ ਰਾਏ ਹੈ ਪਰ ਪੰਥਕ ਰੂਪ ਚ ਮੈਂ ਹਰ ਕਿਤੇ ਠੋਸਾਂਗਾ ਨਹੀਂ ਨਿੱਜੀ ਰਾਏ ਆਪਣੇ ਨਿੱਜੀ ਜੀਵਨ ਨੂੰ ਕਮਾਉਣ ਲਈ ਹੁੰਦੀ ਹੈ ਉਂਝ ਜੇ ਪੰਜ ਪਾਤਸ਼ਾਹਾਂ ਦੀ ਸਿਫਤ ਵਿਚ ਸਵਈਏ ਨੇ ਜਿਸ ਦਿਨ ਸਤਿਗੁਰੂ ਜਿਹਦਾ ਪੁਰਬ ਹੋਵੇ ਜੋਤੀ ਜੋਤ ਸਮਾਉਣ ਹੋਵੇ ਉਦਨ ਸਵਈਏ ਜ਼ਰੂਰ ਉਸ ਪਾਤਸ਼ਾਹ ਦੇ ਪੜਿਆ ਕਰੋ ਉਦਨ ਹਿਰਦੇ ਚ ਭਾਵਨਾ ਪੈਦਾ ਹੁੰਦੀ ਹੈ ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਗੁਰ ਪਰਮੇਸ਼ਰ ਦੇ ਰੂਪ ਸ਼ਿਫਤ ਕੀਤੀ ਮੈਂ ਸਵਈਆ ਪੜਿਆ ਗੁਰੂ ਮੁਖ ਦੇਖ ਦੇ ਅਰਥ ਕਰ ਲਈ ਗੁਰੂ ਮੁਖ ਦੇਖ ਇਹਦਾ ਮਤਲਬ ਹੈ ਧੰਨ ਗੁਰੂ ਅਮਰਦਾਸ ਦੇ ਜੋਤੀ ਸਵਰੂਪ ਮੁਖੜੇ ਨੂੰ ਦੇਖ ਕੇ ਅੱਗੇ ਹੈ ਗਰੂ ਗਰੂ ਦਾ ਲਫ਼ਜ਼ੀ ਅਰਥ ਹੁੰਦਾ ਜੀ ਵੱਡਾ ਗੁਰੂ ਦਾ ਅਰਥ ਸਤਿਗੁਰੂ ਤੇ ਗਰੂ ਦਾ ਅਰਥ ਵੱਡਾ ਇਹਦਾ ਅਰਥ ਹੋ ਗਿਆ ਕਿ ਗੁਰੂ ਅਮਰਦਾਸ ਜੀ ਦੇ ਮੁਖ ਨੂੰ ਦੇਖ ਕੇ ਬਹੁਤ ਵੱਡਾ ਸੁਖ ਮਿਲਿਆ ਜਿਹੜਾ ਅੱਜ ਤੀਕਰਾਂ ਕਦੀ ਲੱਭਿਆ ਨਹੀਂ ਸੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਖੁਤੀ ਜੋ ਪਿਆਸ ਪਿਊਸ ਪਿਆਸ ਦਾ ਅਰਥ ਤ੍ਰੇ ਤੇ ਇੱਥੇ ਸ਼ਬਦ ਹੈ ਪਿਊਸ ਉਂਝ ਇੱਕ ਹਿੰਦੀ ਦਾ ਸ਼ਬਦ ਹੈ ਪਿਊਖ ਇਹ ਉਥੋਂ ਬਣਿਆ ਪਿਊਸ ਪਿਊਕ ਦਾ ਲਫ਼ਜ਼ੀ ਅਰਥ ਹੁੰਦਾ ਜੀ ਅੰਮ੍ਰਿਤ ਉਹਨੂੰ ਪਿਊਸ਼ ਵੀ ਕਹਿੰਦੇ ਆ ਪਿਊਕ ਪਿਊਸ ਪਿਊਸ ਹਜ਼ੂਰ ਨੇ ਇੱਥੇ ਕਿਹਾ ਜਿਹੜੀ ਅੰਦਰ ਦੀ ਪਿਆਸ ਸੀ ਵੀ ਨਾਮ ਅੰਮ੍ਰਿਤ ਪੀਣ ਦੀ ਵਧਾਤੇ ਨੇ ਕਿਰਪਾ ਕਰ ਦਿੱਤੀ ਗੁਰੂ ਅਮਰਦਾਸ ਨੂੰ ਮਿਲਾ ਦਿੱਤਾ ਜਿਨ੍ਹਾਂ ਦੀ ਮਿਹਰ ਦੇ ਨਾਲ ਨਾਮ ਅੰਮ੍ਰਿਤ ਦੀ ਪਿਆਸ ਖਤਮ ਹੋ ਗਈ ਸਾਨੂੰ ਉਹ ਦਾਤ ਮਿਲ ਗਈ ਕੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਤ ਸਿੱਧ ਕੋ ਬਿਧ ਮਿਲਾਇਓ ਤੇ ਉਹ ਕੀ ਬਖਸ਼ਿਸ਼ ਹੋਈ ਕਹਿਣ ਲੱਗੇ ਪੂਰਨ ਪੋ ਮਨ ਠੌਰ ਬਸੋ ਰਸ ਬਾਸਨ ਸੋ ਜੋ ਦੰਗ ਦਿਸ਼ਤਾਇਓ ਜਿਹੜਾ ਮਨ ਦਸੀ ਪਾਸੇ ਦੌੜਦਾ ਸੀ ਨਾ ਸੱਚ ਏਵੇ ਨਾਮ ਦੇ ਉਸ ਅੰਮ੍ਰਿਤ ਨੇ ਇਸ ਭਟਕਦੇ ਹੋਏ ਮਨ ਨੂੰ ਇੱਕ ਜਗ੍ਹਾ ਤੇ ਟਿਕਾ ਦਿੱਤਾ ਮਹਾਰਾਜ ਅੱਗੇ ਫਿਰ ਵਚਨ ਕਰਦੇ ਆ ਕਿ ਜਿਹੜਾ ਵਾਸ਼ਨਾ ਚ ਲੁਪਤ ਮਨ ਸੀ ਅੱਗੇ ਹੈ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਮੈਂ ਇੱਕ ਦਿਨ ਅਰਜ਼ ਕੀਤੀ ਸੀ ਸ਼ਹਿਰ ਗੋਇੰਦਵਾਲ ਹੀ ਹੈ ਉਂਝ ਗੁਰਬਾਣੀ ਚ ਸ਼ਬਦ ਗੋਬਿੰਦਵਾਲ ਆਇਆ ਪਰ ਭਾਈ ਸਾਹਿਬ ਗੁਰਦਾਸ ਸਾਹਿਬ ਨੇ ਗੋਇੰਦਵਾਲ ਹੀ ਲਿਖਿਆ ਉਨ੍ਹਾਂ ਦਾ ਬਚਨ ਕਹਿ ਗੋਇੰਦ ਹਜ਼ੂਰ ਜੀ ਫੇਰ ਵਸਾਇਆ ਗੋਇੰਦਵਾਲ ਆਚਰਜ ਖੇਲ ਨਾ ਲਿਖਿਆ ਜਾਏ ਇੱਥੇ ਇਹਦਾ ਅਰਥ ਹੈ ਭਾਈ ਜਿਹੜਾ ਗੋਬਿੰਦਵਾਲ ਹੈ ਨਾ ਗੋਬਿੰਦਵਾਲ ਇਹ ਗੁਰੂ ਅਮਰਦਾਸ ਨੇ ਰੱਬ ਦੀ ਪੁਰੀ ਬਣਾ ਦਿੱਤਾ ਗੋਬਿੰਦਵਾਲ ਗੋਬਿੰਦਪੁਰੀ ਸਮਜਲਨ ਤੀਰ ਵਿਭਾਸ ਬਣਾਇਓ ਗਯੋ ਦੁੱਖ ਦੂਰ ਬਰਖਨ ਕੁਛ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਣ ਅਗਲੀ ਬੇਨਤੀ ਇਹ ਕਿਉਂ ਸਵਈਆ ਪੜਿਆ ਕਿ ਗੁਰੂ ਅਮਰਦਾਸ ਦੇ ਦਰਸ਼ਨ ਕੀਤਿਆਂ ਸਾਲਾਂ ਸਾਲਾਂ ਦੇ ਦੁੱਖ ਕੱਟੇ ਗਏ ਇਸ ਤੋਂ ਅਗਲਾ ਸਵਈਆ ਜਿਹੜਾ ਨਾ ਕਿ ਗੁਰ ਹਾਥ ਧਰਿਓ ਮੇਰਾ ਮਾਥਾ ਇਸ ਤੋਂ ਅਗਲਾ ਸਵਈਆ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਾ ਪਾ ਹਰ ਨਾਮ ਦਿਓ ਸਮਰੱਥ ਸਤਿਗੁਰੂ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ ਜਿਹਨੂੰ ਭੱਟ ਕਹਿ ਰਹੇ ਨੇ ਤੇ ਗੁਰੂ ਰਾਮਦਾਸ ਜੀ ਖੁਦ ਕਹਿ ਰਹੇ ਨੇ ਮੇਰੇ ਮੱਥੇ ਤੇ ਮੇਰੇ ਸਤਿਗੁਰਾਂ ਨੇ ਹੱਥ ਰੱਖਿਆ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ ਦਿਦੇਖ ਚਰਨ ਅਗਨ ਹਰਿਓ ਕਹਿੰਦੇ ਉਹ ਸਤਿਗੁਰੂ ਜਿਹਦੇ ਪਿਆਰੇ ਚਰਨ ਦੇਖ ਕੇ ਦਰਸ਼ਨ ਪਰਸ ਕੇ ਸਾਰੇ ਪਾਪ ਖਤਮ ਹੋ ਗਏ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁੱਤ ਭਾਨ ਡਰਿਓ ਇਸ ਤੁਕ ਨੂੰ ਥੋੜਾ ਜਿਹਾ ਸੁਣਿਓ ਫਿਰ ਵਕਤ ਆਏਗਾ ਕਦੀ ਆਪਾਂ ਇਹਦੀ ਡਿਟੇਲ ਨਾਲ ਅਰਥ ਕਰ ਲਾਂਗੇ ਜਦੋਂ ਫਿਰ ਕਿਤੇ ਸਬੱਬ ਬਣਿਆ ਕਿ ਗੁਰੂ ਅਮਰਦਾਸ ਨੇ ਸਿਰ ਤੇ ਹੱਥ ਰੱਖਿਆ ਕਹਿੰਦੇ ਹੁਣ ਦਿਨ ਹੋਵੇ ਰਾਤ ਹੋਵੇ ਨਿਸ ਬਾਸਰ ਦਿਨ ਰਾਤ ਇੱਕੋ ਟਿਕ ਨਾਮ ਵਿੱਚ ਹੀ ਧਿਆਨ ਜੁੜਿਆ ਹੈ ਅਗਲੀ ਜੀ ਜਿਸ ਦੇਖ ਜਿਸ ਨੂੰ ਵੇਖ ਕੇ ਦੇਖ ਚਰਨ ਆਗਨ ਹਰਿਓ ਨਿਸ ਬਾਸਰ ਏਕ ਸਮਾਨ ਧਿਆਨ ਮਹਾਰਾਜ ਕਹਿੰਦੇ ਇੱਕ ਬਰਾਬਰ ਧਿਆਨ ਹੋ ਗਿਆ ਜੇ ਨਾਮ ਸੁਣੇ ਸੁੱਤ ਭਾਨ ਡਰਿਓ ਇਹ ਸੁੱਤ ਭਾਨ ਭਾਨ ਦਰ ਤੇ ਸੂਰਜ ਤੇ ਸੁੱਤ ਦਰ ਤੇ ਪੁੱਤਰ ਅਸਲ ਜਮਰੂਚ ਨੂੰ ਜਮਦੂਤ ਹੈ ਨਾ ਜਦ ਜਮ ਹਿੰਦੂ ਮਥਿਓਲੋਜੀ ਕਹਿੰਦੀ ਹੈ ਵੀ ਸੂਰਜ ਦਾ ਪੁੱਤਰ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਲੋਕੋ ਆ ਦੇਖੋ ਗੁਰੂ ਅਮਰਦਾਸ ਦੇ ਹੱਥਾਂ ਦੀ ਬਰਕਤ ਜਦੋਂ ਉਹਨੇ ਨਾਮ ਦੀ ਦਾਤ ਦਿੱਤੀ ਤੇ ਜਮਦੂਤ ਵੀ ਹੁਣ ਡਰਨ ਲੱਗ ਪਿਆ ਹੈ ਸੁੱਤ ਭਾਨ ਡਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਮਹਾਰਾਜ ਕਹਿੰਦੇ ਨੇ ਇੱਕ ਬਰਾਬਰ ਧਿਆਨ ਪਨ ਦਾਸ ਭੱਟ ਦਾਸ ਜੀ ਕਹਿ ਰਹੇ ਨੇ ਆ ਸੋ ਜੁਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਇਹੀ ਬਚਨ ਅੱਜ ਗੁਰੂ ਰਾਮਦਾਸ ਕਹਿ ਰਹੇ ਨੇ ਮੇਰਾ ਹੀਰ ਹੈ ਰਤਨ ਨਾਮ ਕਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਤੇ ਇਹਦਾ ਫਲ ਕੀ ਮਿਲਿਆ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਜਿਹੜੇ ਕਈ ਕਈ ਜਨਮਾਂ ਦੇ ਆ ਬੱਜਰ ਪਾਪ ਸਨ ਕਿਲ ਵਿਖ ਸਨ ਉਹ ਸਾਰੇ ਉਤਰ ਗਏ ਗੁਰ ਨਾਮ ਦਿਓ ਇੱਥੇ ਫਿਰ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਯਤਨ ਕਰਨਾ ਮੈਂ ਵੈਸੇ ਯਤਨ ਮੈਨੂੰ ਸੱਚੀ ਲਾਉ ਮੈਂ ਬੈਟਰੀ ਕਰ ਮੈਨੂੰ ਕੋਈ ਨੀ ਸ਼ੁੱਧ ਬਾਣੀ ਪੜ੍ਹਨੀ ਆਉਂਦੀ ਕਿਉਂਕਿ ਗੁਰੂ ਇੰਨਾ ਸਮਰੱਥ ਹੈ ਸਾਡੀ ਮੱਤ ਇੰਨੀ ਨੀ ਇੱਥੇ ਫਿਰ ਦਿਓ ਨੀ ਪੜ੍ਹਨਾ ਗੁਰਮੁਖੋ ਊੜਾ ਜਿਹੜਾ ਖੁੱਲਾ ਦਿਓ ਤੇ ਦਿਓ ਹਜ਼ੂਰ ਕਹਿੰਦੇ ਨੇ ਗੁਰ ਨਾਮ ਦਿਓ ਰਿਣ ਇਹਨੂੰ ਨਾਣੇ ਚ ਨਹੀਂ ਪੜ੍ਹਨਾ ਰਿਣ ਨਹੀਂ ਉਂਝ ਵੈਸੇ ਸ਼ਬਦ ਰਿਣ ਹੈ ਰਿਣ ਦਾ ਅਰਥ ਹੁੰਦਾ ਕਰਜ਼ਾ ਲਾਥਾ ਦਾ ਅਰਥ ਲੈ ਗਿਆ ਜਦੋਂ ਸਮਰੱਥ ਗੁਰੂ ਨੇ ਸਿਰ ਤੇ ਹੱਥ ਰੱਖਿਆ ਜਨਮਾਂ ਜਨਮਾਂ ਦੇ ਪਾਪ ਦੂਰ ਹੋ ਗਏ ਜਿਹੜਾ ਕਈ ਜਨਮਾਂ ਦਾ ਮਾਨੋ ਕਰਜ਼ਾ ਸੀ ਕਰਮਾਂ ਦਾ ਸਮਰੱਥ ਗੁਰੂ ਨੇ ਕਿਰਪਾ ਕੀਤੀ ਨਾਮ ਦੀ ਕਿਰਪਾ ਨਾਲ ਕਰਜ਼ਾ ਵੀ ਉਤਰ ਗਿਆ ਅੱਗੇ ਫਿਰ ਸਤਿਗੁਰੂ ਕਹਿੰਦੇ ਨੇ ਮੇਰੇ ਮਨ ਹੇ ਮੇਰੇ ਮਨਾ ਭੱਜ ਰਾਮ ਨਾਮ ਇੱਥੇ ਥੋੜਾ ਜਿਹਾ ਵਿਸ਼ਰਾਮ ਦਿਆਂਗੇ ਅਰਥ ਸੌਖਾ ਹੋ ਜਾਏਗਾ ਇਹਦਾ ਅਰਥ ਹੋ ਗਿਆ ਮੇਰੇ ਮਨ ਤੂੰ ਹਰੀ ਦੇ ਨਾਮ ਨੂੰ ਭੱਜ ਉਹਨੂੰ ਸਿਮਰ ਨੂੰ ਯਾਦ ਕਰ ਸਭ ਅਰਥਾ ਸਭ ਦਰ ਤੇ ਸਾਰੇ ਅਸੀਂ ਤੁਸੀਂ ਪੜ੍ਹਦੇ ਨਾ ਚਾਰ ਪਦਾਰਥ ਜਿਹਨੂੰ ਅਸੀਂ ਪੜ੍ਹਨੇ ਚਾਰ ਪਦਾਰਥ ਜੇ ਕੋ ਮੰਗ ਹੈ ਧਰਮ ਅਰਥ ਕਾਮ ਤੇ ਮੋਖ ਇਹ ਜਿਹੜਾ ਸ਼ਬਦ ਅਰਥ ਹੈ ਨਾ ਇਹ ਚਾਰ ਪਦਾਰਥਾਂ ਵਿੱਚੋਂ ਇਹਦਾ ਅਰਥ ਟ੍ਰਾਂਸਲੇਸ਼ਨ ਨਹੀਂ ਇਹ ਅਰਥਾਂ ਦਾ ਅਰਥ ਹੈ ਦੌਲਤ ਪੈਸਾ ਇੱਥੇ ਗੁਰੂ ਜੀ ਕਹਿੰਦੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਮੇਰੇ ਮਨ ਤੂੰ ਹਰੀ ਦੇ ਨਾਮ ਨੂੰ ਜਪ ਆ ਜਿੰਨੇ ਪਦਾਰਥ ਨੇ ਸਾਰੇ ਤਿਨਵੇ ਦੇ ਵਿੱਚ ਮਿਲ ਜਾਣਗੇ ਤੂੰ ਦਾ ਸਿਮਰਨ ਕਰ ਇਸੇ ਕਰਕੇ ਗੁਰੂ ਰਾਮਦਾਸ ਦਾ ਇੱਕ ਬਚਨ ਹੈ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭ ਨਾ ਉਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ ਹਜ਼ੂਰ ਕਹਿੰਦੇ ਨੇ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰਾ ਹਰ ਨਾਮ ਦ੍ਰਿੜਾਇਆ ਪੂਰੇ ਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ ਤੇ ਨਾਲ ਕਹਿ ਦਿੱਤਾ ਭਾਈ ਨਾਮ ਨਾ ਛੱਡਿਓ ਬਿਨ ਨਾਮ ਹੈ ਜੀਵਨ ਬਿਰਥ। ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥਕ ਹੈ, ਕਿਸੇ ਅਰਥ ਨਹੀਂ। ਤੇ ਇੰਨੀ ਵਿਅਰਥਕ ਹੈ ਕਿ ਮੰਨਿਆ ਜਾਂਦਾ ਸੱਪ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਜੇ ਸਿਮਰਨ ਕੋਈ ਨਹੀਂ ਨਾ, ਤੇ ਮਹਾਰਾਜ ਕਹਿੰਦੇ ਬੰਦਾ ਸੱਪ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ, ਰਹਾਓ। ਇਹਦਾ ਅਰਥ ਹੈ ਭਾਈ ਰੁਕੋ, ਇਹਨਾਂ ਬਚਨਾਂ ਨੂੰ ਵਿਚਾਰੋ। ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ, ਇਹ ਕੇਂਦਰੀ ਭਾਵਕ ਹੈ। ਉਂਜ ਕਈ ਸ਼ਬਦਾਂ ਵਿਚ ਰਹਾਓ ਨਹੀਂ ਵੀ, ਕਈ ਸ਼ਬਦਾਂ ਚ ਚਾਰ ਚਾਰ ਰਹਾਓ ਨੇ, ਕਈ ਸ਼ਬਦਾਂ ਵਿਚ ਰਹਾਓ ਦੋ ਨੇ। ਤੇ ਜਿੱਥੇ ਦੋ ਰਹਾਓ ਹੋਣਗੇ ਨਾ, ਮੈਂ ਜ਼ਿਆਦਾ ਜਿੰਨਾ ਕੁ ਪੜਿਆ, ਉਥੇ ਜਿੱਥੇ ਰਹਾਓ ਦੂਜਾ ਆਵੇਗਾ ਨਾ, ਉਹ ਪਾਠ ਕਰਦਿਆਂ ਪਹਿਲਾ ਰਹਾਓ ਇਕ ਵਾਰੀ ਜ਼ਰੂਰ ਪੜਿਓ। ਪਹਿਲੇ ਰਹਾਓ ਵਿਚ ਕੁਸ਼ਚਨ ਕਹਿ, ਪ੍ਰਸ਼ਨ ਕਹਿ, ਤੇ ਰਹਾਓ ਦੂਜੇ ਦੇ ਵਿਚ ਉੱਤਰ ਹੈ। ਗੁਰੂ ਸਾਹਿਬ ਕਹਿ ਰਿਹਾ ਕਿ ਬਿਨ ਗੁਰ ਮੂੜ ਭੈ ਹੈ ਮਨਮੁਖ। ਗੁਰੂ ਤੋਂ ਬਿਨਾਂ ਮੂਰਖ ਹੋ ਗਏ ਲੋਕ, ਮੂੜ ਦਾ ਅਰਥ ਹੈ ਮੂਰਖ। ਮਹਾਰਾਜ ਕਹਿੰਦੇ ਨੇ ਬਿਨ ਗੁਰ ਮੂੜ ਭੈ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ। ਉਨ੍ਹਾਂ ਨੂੰ ਰੋਜ਼ ਮਾਇਆ ਦੇ ਮੂੰਹ ਨੇ ਫਾਥਾ ਦਰ ਤੇ ਫਸਾ ਲਿਆ ਹੈ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ। ਇੱਥੇ ਸਾਧੂ ਦਾ ਲਫ਼ਜ਼ੀ ਅਰਥ ਸਤਿਗੁਰੂ ਕਰਾਂਗੇ। ਕਹਿੰਦੇ ਨੇ ਭਾਈ ਸਿੱਖੋ, ਉਨ੍ਹਾਂ ਨੇ ਕਦੀ ਗੁਰੂ ਦੇ ਚਰਨ ਹੀ ਨਹੀਂ ਸੇਵੇ। ਚਰਨ ਦਾ ਮਤਲਬ ਸ਼ਬਦ ਨਹੀਂ ਜਪਿਆ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ। ਅਕਾਥਾ ਦਾ ਅਰਥ ਇਸ ਚ ਲਫ਼ਜ਼ ਅਕਾਰਥ। ਇੱਥੇ ਮਹਾਰਾਜ ਨੇ ਵਰਤਿਆ ਅਕਾਥਾ। ਇਕ ਹੋਰ ਆਪ ਦੀ ਜਾਣਕਾਰੀ ਲਈ, ਗੁਰੂ ਗ੍ਰੰਥ ਸਾਹਿਬ ਵਿਚ ਕੁਝ ਸ਼ਬਦ ਗੁਰੂ ਰਾਮਦਾਸ ਦੇ ਐਸੇ ਨੇ ਜਿਹੜੀ ਨਵੀਂ ਵੋਕੈਬਲਰੀ ਬਣਾਈ, ਉਹ ਕਿਸੇ ਥਾਂ ਤੇ ਪੜ੍ਹਨ ਨੂੰ ਮਿਲਦੀ ਹੀ ਨਹੀਂ। ਗੁਰੂ ਰਾਮਦਾਸ ਦੇ ਬੜੇ ਸ਼ਬਦ ਨਵੇਂ ਨਵੇਂ ਮਹਾਰਾਜ ਨੇ ਸਿਰਜੇ ਨੇ ਸ਼ਬਦ। ਖੈਰ ਰਾਹੋ ਵਿਚਾਰ, ਉਨ੍ਹਾਂ ਦਾ ਜਨਮ ਅਕਾਰਤ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਸਮਰੱਥ ਸਤਿਗੁਰੂ ਦੇ ਚਰਨਾਂ ਨੂੰ ਸੇਵਿਆ, ਤਿੰਨ ਸਫਲਿਓ। ਇੱਥੇ ਫਿਰ ਉੜਾ ਖੁੱਲਾ ਸਫਲਿਓ, ਉਨ੍ਹਾਂ ਦਾ ਜਨਮ ਸਫਲ ਹੈ। ਤਿੰਨ ਸਫਲਿਓ ਜਨਮ ਸਨਾਥਾ। ਸਨਾਥਾ ਦਰਥਿਓ ਨਾਥ ਵਾਲੇ ਨੇ, ਉਹ ਮਾਲਕ ਵਾਲੇ ਨੇ। ਉਨ੍ਹਾਂ ਦਾ ਖਸਮ ਕੋਈ ਹੈ ਜਿਹੜਾ ਨਾਮ ਜਪਦਾ ਹੈ? ਉਹ ਖਸਮ ਵਾਲਾ ਹੈ ਜਿਹੜਾ ਨਾਮ ਤੋਂ ਵੀ ਹੋਣਾ, ਉਹ ਖਸਮ ਵਾਲਾ ਨਹੀਂ। ਗੁਰੂ ਸਾਹਿਬ ਅੱਗੇ ਫਿਰ ਬਚਨ ਕਰਦੇ ਆ ਕਿ ਭਾਈ ਸਿੱਖੋ, ਇਹ ਅਰਦਾਸ ਕਰੋ, ਮੋਕੋ ਕੀਜੈ ਦਾਸ, ਦਾਸ ਦਾਸਨ ਕੋ। ਤੀਜੀ ਥਾਂ ਤੇ ਕਹਿ, ਏਡੀ ਨਿਰਮਾਣਤਾ ਧੰਨ ਗੁਰੂ ਰਾਮਦਾਸ ਜੀ ਦੀ। ਕਹਿੰਦੇ ਨੇ ਮੈਨੂੰ ਆਪਣੇ ਦਾਸ, ਉਹਨਾਂ ਦੇ ਦਾਸ ਅੱਗੇ ਉਹਨਾਂ ਦਾ ਤੀਜੀ ਥਾਂ ਤੇ, ਜਿਹੜੇ ਤੇਰੇ ਦਾਸ ਨੇ ਅੱਗੋ ਉਹਨਾਂ ਦੇ ਦਾਸ ਨੇ, ਤੇ ਜਿਹੜੇ ਉਹਨਾਂ ਦੇ ਅੱਗੋ ਦਾਸ ਨੇ, ਵਾਹਿਗੁਰੂ ਮੈਨੂੰ ਉਹਨਾਂ ਦਾ ਹੀ ਦਾਸ ਬਣਾ ਦੇ ਤੇ ਮੇਰੀ ਤਾਂ ਵੀ ਝੋਲੀ ਭਰੀ ਜਾਏਗੀ। ਇਹਦਾ ਸਿੱਧਾ ਅਰਥ ਇਹ ਕੇਵਲ ਬਾਹਰ ਮੁਖੀ ਨਿਮਰਤਾ ਨਹੀਂ, ਇਹ ਇਉਂ ਕਹਿ ਰਹੇ ਆ। ਇਹਨੂੰ ਇਸ ਤਰ੍ਹਾਂ ਅਰਥ ਕਰੀਏ, ਜਿਹਦਾ ਗੁਰੂ ਦਾ ਦਾਸ ਹੈ ਨਾ, ਉਹਦੇ ਚ ਨਾਮ ਚੱਲੇਗਾ। ਜਿਹੜਾ ਉਹਦੀ ਸੰਗਤ ਕਰਕੇ ਉਹਦੀ ਸੇਵਾ ਕਰਦਾ, ਉਹਦੇ ਵਿਚ ਵੀ ਚੱਲੇਗਾ। ਜਿਹੜਾ ਉਸ ਤੋਂ ਅੱਗੇ ਵੇ, ਇਉਂ ਸਮਝੋ ਜਿਵੇਂ ਦੀਪਕ ਤੇ ਦੀਪਕ ਪ੍ਰਗਾਸਿਆ। ਇਹਦੇ ਅਰਥ ਇਉਂ ਕਰੀਏ ਕਿ ਬਾਹਰ ਮੁਖੀ ਨਹੀਂ ਕੇਵਲ ਮੱਥਾ ਟੇਕ ਲਿਆ ਜਿਵੇਂ ਤੁਹਾਡੇ ਦਾਸਾਂ ਦਾ ਦਾਸ ਨਹੀਂ, ਅੰਦਰ ਜੇ ਨਾਮ ਚੱਲ ਰਿਹਾ ਹੈ, ਸਿਮਰਨ ਚੱਲ ਰਿਹਾ, ਫਿਰ ਤਾਂ ਵਾਕਈ ਉਹ ਦਾਸ ਦੀ ਰਹਿਮਤ ਵਰਤ ਰਹੀ। ਗੁਰੂ ਜੀ ਕਹਿੰਦੇ ਆ, ਮੋਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਚਾਰ, ਜਗਨ ਨਾਥਾ। ਜਗਨ ਜਗਨ, ਮੈਂ ਗੱਗੇ ਉਤੇ ਟਿੱਪੀ ਲੱਗੀ, ਹੇ ਜਗਤ ਦੇ ਮਾਲਕ ਜੀ ਸਾਡੇ ਤੇ ਕਿਰਪਾ ਕਰੋ। ਅਖੀਰ ਤੇ ਬੇਨਤੀ ਕਰਦੇ ਆ, ਹਮ ਅੰਧਲੇ ਗਿਆਨਹੀਨ ਅਗਿਆਨੀ। ਇਹ ਤਿੰਨਾਂ ਸ਼ਬਦਾਂ ਦੇ ਜੇ ਅਰਥ ਦੇਖੋ ਤੇ ਇੱਕੋ ਹੀ ਨੇ। ਅੰਧਲੇ ਦਾ ਅਰਥ ਵੀ ਅਗਿਆਨੀ, ਅੱਗੇ ਫਿਰ ਗਿਆਨਹੀਨ ਵੀ ਵਰਤਿਆ ਤੇ ਅਗਿਆਨੀ ਵੀ ਵਰਤਿਆ। ਕਹਿੰਦੇ ਅਸੀਂ ਅੰਨੇ ਖਾਂ, ਅਸੀਂ ਅੰਨੇ ਖਾਂ, ਅਸੀਂ ਅੰਨੇ ਹਾਂ। ਤਿੰਨ ਵਾਰੀ ਸ਼ਬਦ ਹੈ ਜੀ, ਲਫ਼ਜ਼ ਬਦਲ ਦਿੱਤੇ ਪਰ ਅਰਥ ਇੱਕੋ ਨੇ। ਅੰਧਲੇ ਦਾ ਅਰਥ ਵੀ ਹੈ ਜਿਹਨੂੰ ਦਿਸਦਾ ਨਹੀਂ। ਤੇ ਮੈਂ ਉਸ ਦਿਨ ਕਿਹਾ ਸੀ, ਜਿਸ ਬੰਦੇ ਦੀਆਂ ਅੱਖਾਂ ਨਹੀਂ ਨਾ, ਗੁਰਮਤ ਵਿਚ ਸਿੱਖਾਂ ਖਾਲਸੇ ਦੇ ਬੋਲਿਆਂ ਵਿਚ, ਤੇ ਇਹ ਕਰਜ਼ ਹੈ ਖਾਲਸੇ ਦੇ ਬੋਲੇ ਜ਼ਰੂਰ ਪੜਿਓ। ਉਹ ਇੰਨੀ ਚੜ੍ਹਦੀ ਕਲਾ ਵਾਲੇ ਬੋਲੇ ਆ ਜੀ। ਮੈਂ ਉਸ ਦਿਨ ਕਿਹਾ ਸੀ, ਮੈਂ ਰਿਪੀਟ ਕਰਨ ਲੱਗਾ, ਆਮ ਬੰਦੇ ਹੰਕਾਰੀ ਬੰਦੇ ਜਿਸ ਕਿਸੇ ਬੰਦੇ ਦੀ ਲੱਤ ਵਿਚ ਨੁਕਸ ਹੋਵੇ, ਕਹਿੰਦਾ ਦੇਖੋ ਲੰਗੜਾ ਤੁਰਿਆ ਹੁੰਦਾ। ਖਾਲਸਾ ਕਦੀ ਨਹੀਂ ਕਹੇਗਾ, ਉਹ ਕਹੇਗਾ ਦੇਖੋ ਸੁਚਾਲਾ ਸਿੰਘ ਤੁਰਿਆ ਹੁੰਦਾ ਹੈ। ਲੰਗੜਾ ਕਹਿ ਕੇ ਉਹਨੂੰ ਹਰਟ ਨਹੀਂ ਕਰਨਗੇ। ਜੇ ਮੰਨ ਲਓ ਕਿ ਕਿਸੇ ਬੰਦੇ ਦੀਆਂ ਅੱਖਾਂ ਨਹੀਂ, ਉਹ ਇਹ ਨਹੀਂ ਕਹਿਣਗੇ ਅੰਨਾ ਤੁਰਿਆ ਹੁੰਦਾ, ਨਬੀਨਾ ਤੁਰਿਆ ਹੁੰਦਾ, ਫਾਰਸੀ ਵਿੱਚ ਨਾਬੀਨਾ ਜਿਹਨੂੰ ਦਿਸਦਾ ਨਹੀਂ, ਉਹ ਕਹਿਣਗੇ ਗੁਰੂ ਕਾ ਸੂਰਮਾ ਸਿੰਗਾਰਿਆ ਹੈ। ਇਹ ਸ਼ਬਦ ਬੜੇ ਉੱਚੇ ਦਿੱਤੇ ਵੀ ਅਗਲੇ ਨੂੰ ਮਹਿਸੂਸ ਹੀ ਨਾ ਹੋਵੇ, ਜਿਹਨੂੰ ਆਪ ਜਿਵੇਂ ਸਿੰਘ ਕਹਿੰਦੇ ਆ ਜੀ, ਆਪਣਾ ਸਮੁੰਦਰ ਕਹਿੰਦੇ ਆ ਦੁੱਧ ਨੂੰ, ਆਮ ਬੰਦੇ ਜਿਨ੍ਹਾਂ ਨੂੰ ਪਤਾ ਹੀ ਕੋਈ ਨੀ ਕਈਆਂ ਨੂੰ ਘਰਾਂ ਚ, ਉਹ ਕਹਿੰਦੇ ਸਮੁੰਦਰ ਛਕੋਗੇ ਗਲਾ ਸੋਚਣ ਲੱਗ ਪੈਂਦਾ ਕਿ ਆ ਜਿਹੜੀ ਚਾਹ ਸੀ ਪੀਂਦੇ ਨੂੰ ਢਿੱਡ ਫੂਕਣੀ ਕਹਿੰਦੇ, ਤੇ ਸੱਚੀ ਮੁੱਚੀ ਇਹ ਧਿਆਏ ਤੇ ਢਿੱਡ ਫੂਕਣੀ ਹੋਈ ਨਾ। ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਫੂਕਣੀ ਸ਼ਬਦ ਵੀ ਇੱਕ ਬੜਾ ਪੁਰਾਣਾ, ਜਦੋਂ ਚੁੱਲ੍ਹੇ ਚ ਅੱਗ ਬਾਲਦੇ ਸਨ ਤੇ ਲੋਹੇ ਦਾ ਪਾਈਪ ਲੈ ਕੇ ਫੂਕ ਮਾਰਦੇ ਨੂੰ ਫੂਕਣਾ ਕਹਿੰਦੇ ਹੁੰਦੇ ਸਨ, ਉਹ ਅੱਗ ਹੋਰ ਮਚਾਉਂਦੀ ਸੀ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਇੱਥੇ ਅੰਧਲੇ, ਗਿਆਨਹੀਨ, ਅਗਿਆਨੀ ਤਿੰਨਾਂ ਦੇ ਲਫ਼ਜ਼ੀ ਅਰਥ ਇੱਕੋ ਹੀ ਨੇ, ਕਿਉਂਕਿ ਅੰਨਾ ਉਹ ਵੀ ਜਿਹਦੇ ਅੰਦਰ ਗਿਆਨ ਦੇ ਚਕਸ਼ੂ ਨੇ। ਮਹਾਰਾਜ ਕਹਿ ਰਹੇ ਨੇ ਜਿਨ ਮੁਖ ਲੋਇਣ ਨਾ ਹੈ ਉਹ ਅੰਧੇ ਨਹੀਂ, ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ। ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ, ਅਸੀਂ ਕਿਵੇਂ ਚੱਲੀਏ ਗੁਰੂ ਦੇ ਦੱਸੇ ਰਾਹ ਤੇ। ਮਾਰਗ ਔਰ ਪੰਥਾ ਲਫ਼ਜ਼ ਅਰਥ ਇੱਕੋ ਹੀ ਰੱਖਾਂਗੇ ਆਪਾਂ, ਮਾਰਗ ਉਹ ਰਾਹ ਉਹ ਪੰਥ। ਹਜ਼ੂਰ ਕਹਿੰਦੇ ਨੇ ਫਿਰ ਇੱਕ ਕੰਮ ਕਰ, ਜੇ ਸਮੇਂ ਅੱਖਾਂ ਨੇ ਨਾ ਤੇ ਫਿਰ ਸਜਾਖੇ ਦਾ ਪੱਲਾ ਹੀ ਪਕੜ ਲੈ। ਅੱਗੇ ਗੁਰੂ ਜੀ ਕਹਿੰਦੇ ਕਿ ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਸਾਨੂੰ ਅੰਨਿਆਂ ਨੂੰ ਸਤਿਗੁਰੂ ਜੀ ਆਪਣਾ ਅੰਚਲ ਆਪਣਾ ਪੱਲਾ ਪਕੜਾ ਦਿਓ, ਲੜ ਪਕੜਾ ਦਿਓ। ਜਨ ਨਾਨਕ ਚੱਲੇ ਮਿਲਨਥਾ, ਮਿਲਨਥਾ ਦਾ ਅਰਥ ਮਿਲ ਕੇ, ਅਸੀਂ ਆਪ ਜੀ ਨਾਲ ਮਿਲ ਕੇ ਚੱਲ ਸਕੀਏ। ਫਿਰ ਸਤਿਗੁਰੂ ਕਿਰਪਾ ਕਰੋ। ਸਾਰੇ ਸ਼ਬਦ ਦਾ ਤੱਤ ਭਾਵ ਕੇਂਦਰੀ ਭਾਵ ਇਹ ਹੈ ਕਿ ਹੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ, ਤੁਸੀਂ ਮਿਹਰ ਕਰੋ। ਸਮਰੱਥ ਗੁਰੂ ਜਦੋਂ ਸਿਰ ਤੇ ਹੱਥ ਰੱਖਦਾ ਅੰਦਰ ਨਾਮ ਦਾ ਹੀਰਾ ਪ੍ਰਗਟ ਹੁੰਦਾ, ਜਿਸ ਦੀ ਕੋਈ ਕੀਮਤ ਨਹੀਂ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਮੈਂ ਖਿਮਾ ਮੰਗਾਂਗਾ, ਟਾਈਮ ਮੈਂ 10 ਮਿੰਟ ਜ਼ਿਆਦਾ ਲੈ ਗਿਆ, ਕਿਉਂਕਿ ਅੱਜ ਮੈਨੂੰ ਪਤਾ ਉਂਝ ਤਾਂ ਜਦੋਂ ਨਹੀਂ ਪ੍ਰੋਗਰਾਮ ਹੁੰਦਾ ਫਿਰ ਘੰਟੇ ਕਰ ਲਈ ਦੀ ਕਥਾ, ਤੇ ਭਾਵੇਂ ਸੰਗਤ ਤੇ 5-7-10 ਸਰੀਰ ਹੁੰਦੇ ਨੇ, ਪਰ ਗੁਰੂ ਦੀ ਸਿਫਤ ਕਰਨ ਦਾ ਆਨੰਦ ਹੁੰਦਾ ਸਵੇਰੇ ਬਹੁਤ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਹੁਣ ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਹਜ਼ੂਰ ਸੱਜ ਗਏ ਆ, ਅਗਲਾ ਸਾਰਾ ਪ੍ਰੋਗਰਾਮ ਆਪ ਜੀ ਸਰਵਣ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।